राम के प्रांत ने
प्रांत
प्रांत ने जो हनुमान को
रामचंद्र जी के भरा जेड़ा सी ना भक्त ओने कहंदे हनुमान नु जिने
सैल समेत धरा पर डाल
जो संजीवनी बूटी लेके आ रहा सी ते ए भरथ ने इनु सुट दिता सी समेत पहाड़ दे इस तरह कहंदे सुट दिता इस रक्त जी जे ताई
दवैया फिर उठो कर लै करवार को
फिर गुस्से टाके तलवार लेके उठिया
चंड प्रचंड से युद्ध करो है
किथा कहंदे युद्ध जंग कीता
घायल के तन के हरते
हां जी
घायल कै तन के हरते
घायल कै तन के हरते जख्म दे लगने करके केर शेर दे सन शरीर तो
बह सरौन समूह धरान परयो है
खून चल पिया धरती दे उपर बड़ा भारी जख्मा नाल
उपमा कब ने भरनी
गुरु गोबिंद सिंह साहब जी कहंदे ऐसी उपमा भरनी कथन कीती है कैसी
मन की हरनी ते नाम धरयो है
ते मन नु खिच लैण वाली दा नाम धरया के दस देन
गेरू नगंग परकै बरखा
कहंदे गेरू नगंग परकै बरखा नगंग नाम पहाड़ दा गेरू नाम है गेरू दा लाल रंग का जरा पहाड़ है ना ओदे उपर बारिश पैंदी है
धरनी पर मन हो रंग ढरियो है
जिने जदों जाइए अपने रवालसर नूं ते ओ राह दे विच गिरू दा पहाड़ आउंदा बड़ा भारी मीह पैंदा ऐ लगदा जिवें खून वगदा हुंदा है जिने ओदे विच बारिश पैण तों लाल रंग का पानी जांदा है इस तरह देवी दे ते शेर दे ते दंता दे ये खून दी भारी भारी नदी चल रही है मन खिच लैण वाली है धरती ते लाल रंग ही डुलिया होया
श्रौणत बिंद सो चंड प्रचंड
श्रौणत भी जेड़ा सी चंड प्रचंड तिखी सी जो चंडी
सो युद्ध करो नन रन मद रहेली
सूरमी सी जेड़ी ए इसने तेरा सूरमा सी जो गुस्से वाला है दोहा ने जंग कीता रहेली रहेला होंदा ते गुस्से दा होना सी रहेली चंडी दा लाल होना सूरमी सी जेड़ी
पै पल मैं दल नीज दयो
हां पै पल मैं ਪੈ ਪੁਨਾ ਬੋੜੋ ਪਲਕ ਦੇ ਵਿਚ ਦੀ ਮੈਂ ਵਿਚ ਦਲ ਜਿਹੜੀ ਫੌਜ ਸੀ ਮੀਂਹ ਮਿੱਝ ਕਰ ਦਿੱਤੀ ਹੈ ਮਰ ਦਿੱਤਾ ਹੈ
ਦਿਲ ਤੇ ਜਿਮ ਤੇਲ ਨਕਾਰਤ ਤੇਲੀ
ਜਿਵੇਂ ਤਿਲਾਂ ਨੂੰ ਕੋਹਲੂ ਵਿਚ ਪਾ ਕੇ ਪੀੜ ਕੇ ਤੇਲ ਕੱਢਦਾ ਤੇਲੀ ਨੂੰ ਇਸ ਤਰ੍ਹਾਂ ਆਪਣੇ ਜੰਗ ਰੂਪੀ ਕੋਹਲੂ ਦੇ ਵਿਚ ਪਾ ਕਰਕੇ ਇਸ ਦੇਵੀ ਰੂਪ ਤੇਲੀ ਨੇ ਸੋ ਤਿਲਾਂ ਰੂਪੀ ਦੀਰਘ ਜਿਹੜਾ ਰਕਤ ਬੀਜ ਦਹਿਤ ਸੀ ਇਹਦਾ ਤੇਲ ਕੱਢ ਦਿੱਤਾ ਰਕਤ ਕੱਢ ਦਿੱਤੀ
ਸਰੋਨ ਪਰ ਉਹ ਧਰਨੀ ਪਰ ਚੁਐ ਪਰ
ਹਾਂ ਧਰਤੀ ਤੇ ਖੂਨ ਪਿਆ
ਚੁਐ ਰੰਗਰੇਜ ਕੀ ਰੇਨੀ ਜਿਉਂ ਫੁਲਕੈ ਫੈਲੀ ਚੁਐ ਰੰਗਰੇਜ ਕੀ ਰੇਨੀ ਜਿਉਂ ਫੂਟ ਕੇ ਫੈਲੀ
ਚੁਐ ਰੰਗਰੇਜ ਕੀ ਰੇਨੀ ਜਿਉਂ ਫੂਟ ਕੇ ਫੈਲੀ ਸੋ ਇਸ ਤਰ੍ਹਾਂ ਖੂਨ ਚੋਰਿਆ ਜਿਹੜਾ ਰੰਗਰੇਜ ਲਲਾਰੀ ਹੁੰਦਾ ਹੈ ਰੇਨੀ ਨਾ ਮੱਟੀ ਦਾ ਜਿਵੇਂ ਉਹ ਫੁੱਟ ਜਾਵੇ ਤੇ ਜਾਂ ਫੁੱਟ ਭੱਜ ਜਾਵੇ ਟੁੱਟ ਜਾਵੇ ਉਹਦਾ ਰੰਗ ਸਾਰੇ ਫੈਲ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਖੂਨ ਸਾਰਾ ਨਿਕਲ ਕੇ ਧਰਤੀ ਦੇ ਉੱਪਰ ਡੁੱਲ ਰਿਹਾ
ਘਾਉ
ਫੈਲ ਗਿਆ
ਘਾਉ ਲਸੈ ਤਨ ਦੈਂਤ ਕੇ
ਘਾਉ ਲਸੈ ਜ਼ਖਮ ਜਿਹੜੇ ਚਮਕਰੇ ਲੱਗੇ ਹੋਏ ਦੈਂਤ ਦੇ ਸਰੀਰ ਉੱਪਰ ਕਿਵੇਂ ਲਸ਼ਕਦੇ ਆ
ਜਾਂ ਜਨ ਦੀਪਕ ਮੱਧ ਫਨੂਸ ਕੀ ਥੈਲੀ
ਜਾਂ ਜਨ ਦੀਪਕ ਮੱਧ ਫਨੂਸ ਕੀ ਥੈਲੀ ਫਨੂਸ ਹੁੰਦਾ ਜਿਹੜੀ ਸੀਸੇ ਦੀ ਫਲੂਸ ਵੀ ਉਹਨੂੰ ਕਹਿੰਦੇ ਆ ਜਿਹੜਾ ਦੀਵੇ ਦੀ ਲਾਟ ਨੂੰ ਕਾਇਮ ਰੱਖਣ ਵਾਸਤੇ ਹਵਾ ਦੇ ਬਚਾਅ ਵਾਸਤੇ ਛੋਟੀ ਜਿਹੀ ਸੰਦੂਖੜੀ ਜੀ ਵੀ ਬਣਾ ਲੈਂਦੇ ਆ ਪੇਟੀ ਜੀ ਬਣੀ ਹੁੰਦੀ ਹੈ ਜਿਵੇਂ ਸੀਸਾ ਲਾ ਕਰਕੇ ਚਾਰ ਚਪੇਰੇ ਤੇ ਉਹਦੇ ਵਿੱਚ ਦੀਵਾ ਰੱਖਦੇ ਵੀ ਹਵਾ ਨਾ ਪਵੇ ਉਹਨੂੰ ਫਨੂਸ ਕਿਹਾ ਫਲੂਸ ਕਹਿੰਦੇ ਉਹਨੂੰ ਉਹਦੇ ਵਿੱਚ ਥੈਲੀ ਨਾਮ ਇੱਥੇ ਬੱਤੀ ਦਾ ਹੈ ਜਿਵੇਂ ਦੀਵੇ ਦੀ ਬੱਤੀ ਫਲੂਸ ਦੇ ਵਿੱਚ ਰੱਖੀ ਹੁੰਦੀ ਹਵਾ ਤੋਂ ਬਚਾਅ ਵਾਸਤੇ ਇਸ ਤਰ੍ਹਾਂ ਖਾਲਸਾ ਜੀ ਜ਼ਖਮ ਚਮਕ ਰਹੇ ਹਨ
ਸਰੌਣਤ ਬਿੰਦ ਕੋ ਸਰੌਣ ਪਰਿਓ ਧਰ
ਇਹ ਸਰੌਣਤ ਵੀ ਜਿਹੜਾ ਸੀ ਰਕਤ ਵੀ ਜਿਹੜਾ ਖੂਨ ਪਾਇਆ ਧਰਤੀ ਤੇ
ਸਰੌਣਤ ਬਿੰਦ ਅਨੇਕ ਭਏ
ਹੈ ਜਦੋਂ ਇਹਦੇ ਖੂਨ ਦੀਆਂ ਬੂੰਦਾਂ ਡੁੱਲੀਆਂ ਤਾਂ ਅਨੇਕਾਂ ਸਰੌਣਤ ਬਿੰਦ ਹੋ ਗਏ ਰਕਤ ਬੀਜ ਹੋ ਗਏ
ਚੰਡ ਪ੍ਰਚੰਡ ਕੋ ਵੰਡ ਸੰਭਾਰ ਕੇ
ਉਸ ਵੇਲੇ ਤਿੱਖਾ ਧਨਕ ਸੰਭਾਲ ਕੇ ਚੰਡੀ ਨੇ
ਬਾਨਨ ਸਾਧ ਸੰਘਾਰ ਦਏ
ਤੀਰਾਂ ਦੇ ਨਾਲ ਮਾਰ ਦਿੱਤੇ ਹਨ
ਸਰੌਣ ਸਮੂਹ ਸਮਾਏ ਗਏ
ਉਹ ਖੂਨ ਜਿਹੜਾ ਸੀ ਸਮਾ ਗਿਆ ਸਾਰਾ
ਬਹੁਰੋ ਸੋ ਭਏ ਹੱਥ ਫੇਰ ਲਏ
ਜਿਹੜੇ ਬੂੰਦਾ ਤਾਂ ਫੇਰ ਪੈ ਰਿਹਾ ਫੇਰ ਮਾਰ ਲਏ
ਬਾਰਦ ਧਾਰ
ਇਹਨੇ ਮਾਰ ਲਿਆ ਸੀ ਕਿ ਮੈਂ ਮਰਾਂ ਨਾ ਮੇਰੀ ਇੱਕ ਇੱਕ ਬੂੰਦ ਦੇ ਵਿੱਚੋਂ ਇੱਕ ਇੱਕ ਮੇਰਾ ਸਰੂਪ ਹੋਰ ਪੈਦਾ ਹੋ ਜਾ ਕਰੇ ਜਿੰਨੀਆਂ ਬੂੰਦਾਂ ਹੋਣ ਉਹਨੇ ਸਰੀਰ ਬਣ ਜਾਣ ਤੇ ਜਦੋਂ ਮੇਰਾ ਖੂਨ ਧਰਤੀ ਦੇ ਨਾ ਡੁੱਲੇ ਉਦੋਂ ਮੈਂ ਨਾਸ ਹੋਵਾਂ ਇਸ ਵਾਸਤੇ ਦੇ ਖੂਨ ਦੀਆਂ ਬੂੰਦਾਂ ਵਿੱਚੋਂ ਦੈਂਤ ਪੈਦਾ ਹੋ ਰਹੇ ਹੈ ਅੱਗੇ ਜਾ ਕੇ ਪ੍ਰਸੰਗ ਦੇ ਵਿੱਚ ਹੀ ਆਵੇਗਾ ਜਿਵੇਂ ਮਰੇਗਾ
ਬਾਰਦ ਧਾਰ ਪਰੈ ਧਰਨੀ
ਜਿਵੇਂ ਬਾਰਦ ਧਾਰ ਪਰੈ ਧਰਨੀ ਧਰਤੀ ਦੇ ਉੱਪਰ ਜਿਵੇਂ ਬਦਲ ਦੇ ਧਾਰਾਂ ਪੈਂਦੀਆਂ ਮੀਂਹ ਦੀਆਂ
ਮਾਨੋ ਬਿੰਬਰ ਹੋਵੇ ਮਿਟ ਕੇ ਜੋ ਗਏ ਹੈ
ਇਹ ਬਿੰਬਰ ਬੁੱਧਬੁਦੇ ਦਾ ਨਾਮ ਹੈ ਜਿਵੇਂ ਬੁੱਧਬੁਦੇ ਮਿਟ ਜਾਂਦੇ ਨੇ ਬਾਰਿਸ਼ ਦੇ ਪੈਣ ਤੋਂ ਪੈਦਾ ਹੁੰਦੇ ਹੈ ਹਵਾ ਦੇ ਵਗਣ ਤੋਂ ਮਿਟ ਜਾਂਦੇ ਹੈ ਇਸੇ ਤਰ੍ਹਾਂ ਬੱਦਲ ਦੀ ਤਰ੍ਹਾਂ ਤਾਂ ਦੈਂਤ ਹਨ ਸੋ ਜੰਗ ਦੇ ਵਿੱਚ ਮੀਂਹ ਪੈ ਰਿਹਾ ਤੇ ਬੁੱਧਬੁਦਿਆਂ ਦੀ ਤਰ੍ਹਾਂ ਸਮਝੋ ਪੈਦਾ ਹੋਏ ਹੈ ਦੇਵੀ ਰੂਪ ਆਉਣ ਦੇ ਵਾਰ ਕਰਨ ਰੂਪ ਹਵਾ ਦੇ ਵਗਣ ਤੋਂ ਸਾਰੇ ਨਾਸ ਹੋ ਕੇ ਮਿਟ ਕੇ ਚਲੇ ਗਏ
ਸਵਈਆ ਜੇ ਤੱਕ ਸਰੋਣ ਕੀ ਬੂੰਦ ਗਿਰੇ
ਹਾਂ ਜਿੰਨੀਆਂ ਕਸਰੋਣ ਇਹ ਰਕਤ ਬੀਜ ਦੀਆਂ ਬੂੰਦਾਂ ਗਿਰਦੀਆਂ ਧਰਤੀ ਤੇ
ਰਣ ਤੇ ਤੱਕ ਸਰੋਣ ਤੇ ਬਿੰਦ ਹੋਵੇ ਆਈ
ਜੰਗ ਵਿੱਚ ਉਹਨੇ ਕੀ ਸਰੋਣ ਤੇ ਬਿੰਦ ਹੋ ਜਾਂਦੇ ਪੈਦਾ
ਮਾਰ ਹੀ ਮਾਰ ਪੁਕਾਰ ਹਕਾਰ ਕੈ
ਮਾਰ ਲੋ ਪੁਕਾਰ ਕੇ ਹਕਾਰ ਕੇ ਵਿਗਾਰ ਕੇ ਕਹਿੰਦੇ ਆ
ਚੰਡ ਪ੍ਰਚੰਡ ਕੈ ਸਾਹਮਣੇ ਧਾਈ
ਤੇ ਚੰਡੀ ਜਿਹੜੀ ਇਹਦੇ ਸਾਹਮਣੇ ਆ ਜਾਂਦੇ ਹਨ ਦੌੜ ਕੇ
ਤੇ ਕੈ ਕੌਤਕ ਤਾਸ਼ਿਨ ਮੈਂ
ਦੇਖ ਕਰਕੇ ਤੇ ਸਮੇਂ ਦੇ ਕੌਤਕ ਤਮਾਸ਼ੇ ਨੂੰ
ਸਭ ਨੇ ਮਨ ਮੈਂ ਉਪਮਾ ਠਹਿਰਾ
ਗੁਰੂ ਗੋਬਿੰਦ ਸਿੰਘ ਸਾਹਿਬ ਕਵੀ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਮਨ ਵਿੱਚ ਇਹ ਉਪਮਾ ਠਹਿਰੀ ਹੈ
ਮਾਨੋ ਸੀਸ ਮਹਾਲ ਕੇ ਬੀਚ
ਇਹ ਮਨ ਨੂੰ ਜਾਣਨਾ ਕਰੋ ਕਿ ਸੀਸ ਮਹਾਲ ਦੇ ਵਿੱਚ
ਮੂਰਤ ਏਕ ਅਨੇਕ ਕੀ ਝਾਈ
ਝਾਈ ਜਿਵੇਂ ਪ੍ਰਤਿਬਿੰਬ ਪੈਂਬਾ ਨਾ ਪੈਂਦਾ ਤੇ ਘੜੇ ਬਹੁਤੇ ਹੁੰਦੇ ਹੈ ਸੂਰਜ ਇੱਕੋ ਹੁੰਦਾ ਹੈ ਔਰ ਪ੍ਰਤਿਬਿੰਬ ਪੈਣ ਤੋਂ ਬਹੁਤੇ ਸੂਰਜ ਪ੍ਰਤੀਤ ਹੁੰਦੇ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਇਹ ਜਾਣਨਾ ਕਰੋ ਕਿ ਪ੍ਰਤਿਬਿੰਬ ਪੈ ਰਿਹਾ
ਰੌਣਤ ਦਿੰਦ ਅਨੇਕ ਉੱਠੇ ਰਨ
ਉਸ ਵੇਲੇ ਫੇਰ ਬਹੁਤੇ ਸੂਰਮੇ ਉੱਠ ਖੜੋਤੇ
ਕ੍ਰੋਧ ਕੈ ਯੁੱਧ ਕੋ ਫੇਰ ਜੋ ਜੁਟੇ ਹੈ
ਮੁਖ ਦੇ ਤਹਾਨੀ ਨਾ ਗਾਂ ਦੀਆਂ ਪੈਦਾ ਹੋ ਜਾਂਦੇ ਆ ਫੇਰ ਜੰਗ ਚ ਜੁੱਟ ਪਏ ਜੁੜ ਪਏ
ਚੰਡ ਪ੍ਰਚੰਡ ਕਮਾਨ ਤੇ ਬਾਣ
ਉਸ ਵੇਲੇ ਚੰਡੀ ਨੇ ਪ੍ਰਚੰਡ ਜੋ ਤਿੱਖੀ ਹੈ ਕਮਾਨ ਤੇ ਤੀਰ ਲੈ ਕੇ
ਸੋ ਭਾਨ ਕੀ ਅੰਸ ਸਮਾਨ ਛੁੱਟੇ ਹੈ
ਇਹ ਭਾਨ ਸੂਰਜ ਦੇ ਅੰਸ ਕੌਣ ਕਿਰਨ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਛੁੱਟ ਪਏ ਤੀਰ
ਮਾਰ ਬਿਦਾਰ ਦਏ ਸੋ ਭਏ ਫਿਰ
ਮਾਰ ਕੇ ਕੱਟ ਦਿੱਤੇ ਫੇਰ ਪੈਦਾ ਹੋ ਗਏ
ਲੈ ਮੁੰਗਰਾ ਜਿਮ ਧਾਨ ਕੁੱਟੇ ਹੈ
ਜਿਵੇਂ ਮੂੰਗਲੀ ਲੈ ਕਰਕੇ ਧਾਨ ਚੌਲ ਕੁੱਟੀ ਦੇ ਹੈ ਨਾ ਇਸ ਤਰ੍ਹਾਂ ਕੁੱਟ ਦਿੱਤੇ ਹਨ
ਚੰਡ ਦਏ ਸਿਰ ਖੰਡ ਜੁਦੇ ਕਰ
ਤੇ ਚੰਡੀ ਨੇ ਸਿਰ ਖੰਡ ਟੁਕੜੇ ਕਰਕੇ ਜੁਦੇ ਵੱਖਰੇ ਕਰ ਦਿੱਤੇ ਕਿਵੇਂ ਕੀਤੇ
ਬਿੱਲਣ ਤੇ ਜਨ ਬਿੱਲ ਟੁੱਟੇ ਹੈ
ਬਿੱਲਣ ਬਿਰਛ ਦਾ ਨਾਮ ਹੈ ਉਹਦੇ ਨਾਲ ਬਿੱਲ ਫਲ ਟੁੱਟਦਾ ਨਾ ਇਸ ਤਰ੍ਹਾਂ ਤੋੜ ਦਿੱਤੇ ਹੈ ਬਿੱਲ ਤਾਂ ਸਰੀਰ ਤੇ ਫਲ ਹੈ ਸਿਰ ਇਹ ਸਰੀਰਾਂ ਰੂਪੀ ਬਿੱਲ ਦਰਖਤ ਦੇ ਨਾਲ ਸਿਰਾਂ ਰੂਪੀ ਬਿੱਲ ਫਲ ਤੋੜ ਕੇ ਸੁੱਟ ਦਿੱਤੇ
ਸਰੋਣਤ ਬਿੰਦ ਅਨੇਕ ਭਏ
ਅਨੇਕ ਸਰੋਣਤ ਵੀ ਫੇਰ ਹੋ ਗਏ
ਅਸ ਲੈ ਕਰ ਚੰਡ ਸੋ ਐਸੇ ਉੱਠੇ ਹੈ
ਅਸ ਲੈ ਕਰ ਚੰਡ ਸੋ ਐਸੇ ਉੱਠੇ ਹੈ ਫੇਰ ਸ੍ਰੀ ਸਾਹਿਬ ਲੈ ਕੇ ਉੱਠਦੇ ਚੰਡੀ ਉੱਠ ਖੜੋਤੀ
ਬੂੰਦਨ ਤੇ ਉੱਠ ਕੇ ਬਹੁ ਦਾਨਵ
ਬੂੰਦਾ ਤੋਂ ਬਹੁਤੇ ਦੈਨ ਫੇਰ ਪੈਦਾ ਹੋ ਗਏ
ਬਾਨਨ ਬਾਰਦ ਜਾਨ ਉੱਠੇ ਹੈ
ਬਾਨਨ ਬਾਰਦ ਜਾਨ ਉੱਠੇ ਹੈ ਬਾਨਣ ਤੀਰ ਆਏ ਵਰਦੇ ਹੈ ਜਿਵੇਂ ਬੱਦਲ ਵਰਸਦਾ ਹੈ
ਫੇਰ ਕੁਵੰਡ ਪ੍ਰਚੰਡ ਸੰਭਾਰ ਕੇ
ਫੇਰ ਸਿੱਖਾ ਧਨੁਸ਼ ਲੈ ਕੇ ਤੇ ਤੀਰ ਲੈ ਕੇ
ਬਾਨ ਪ੍ਰਹਾਰ ਸਿੰਘਾਰ
ਸੁੱਟੇ ਹੈ ਬਾਨਣ ਤੀਰ ਪ੍ਰਹਾਰ ਮਾਰ ਕੇ ਪ੍ਰਹਾਰ ਚਲਾ ਕੇ ਤੇ ਸੰਘਾਰ ਸੁੱਟੇ ਮਾਰ ਕੇ ਸੁੱਟ ਦਿੱਤੇ
ਐਸੇ ਉੱਠੇ ਫਿਰ ਸਰੋਣਤ ਦੇ ਸਰੋਣ ਤੇ ਦੈਂਤ
ਹਾਂ ਖੂਨ ਤੋਂ ਫੇਰ ਦੈਂਤ ਉੱਠ ਖੜੋਤੇ
ਸੋ ਮਾਨੋ ਸੀਤ ਤੇ ਰੋਮ ਉੱਠੇ ਹੈ
ਉਹ ਇਹ ਪੈਦਾ ਹੋ ਗਏ ਜਿਵੇਂ ਸੀਤ ਠੰਡ ਦੇ ਵਿੱਚ ਰੋਮ ਖੜੇ ਹੋ ਜਾਂਦੇ ਨਾ ਸਰੀਰ ਦੇ ਸਾਰੇ ਹੀ ਇੱਕ ਉੱਠ ਖੜੋਂਦੇ ਖੂਨ ਵਿੱਚੋਂ
ਸਵਈਆ
ਗਰਮੀ ਨਾਲ ਨੀ ਰੋਮ ਖੜੇ ਹੁੰਦੇ ਠੰਡ ਨਾਲ ਹੁੰਦੇ ਜਾਂ ਬੀਰਸ ਬਹੁਤ ਹੋਵੇ ਤਾਂ
ਸਵਈਆ ਸਰੋਣਤ ਬਿੰਦ ਭਏ
ਬੀਰਸ ਨਾਲ ਰੋਮ ਨੀ ਖੜੇ ਹੁੰਦੇ ਝੰਡ ਖੜੀ ਹੋ ਜਾਂਦੀ ਹਾਂ ਜਾਂ ਮਸ਼ਹਿਰੇ
ਸਵਈਆ ਸਰੋਣਤ ਬਿੰਦ ਭਏ ਇਕੱਠੇ
ਤੇ ਇੱਕ ਤਾਂ ਬਹੁਤ ਇਕੱਠੇ ਹੋ ਗਏ
ਪਰ ਚੰਡ ਪਰ ਚੰਡ ਕਹਿ ਘੇਰ ਲਇਓ ਹੈ
ਫੇਰ ਆ ਕੇ ਘੇਰ ਲਿਆ ਬਲ ਦੇ ਨਾਲ
ਚੰਡ ਸਿੰਘ ਦੋਹੂ ਮਿਲ ਕੇ
ਚੰਡੀ ਨੇ ਤੇ ਸ਼ੇਰ ਦੋਹਾਂ ਨੇ ਮਿਲ ਕੇ
ਸਭ ਦੈਂਤਨ ਕੋ ਦਲ ਮਾਰ ਦਇਓ ਹੈ
ਤੇ ਫੌਜ ਫੇਰ ਮਾਰ ਦਿੱਤੀ ਦੈਂਤਾਂ ਦੀ
ਫੇਰ ਉੱਠੇ ਤੁਹਾਨੂੰ ਕੋ ਕਰਕੇ
ਮਰਨ ਤਾਂ ਜੇ ਕੋਈ ਖੂਨ ਮੁੱਕੇ ਤਾਂ ਜਿੱਥੇ ਖੂਨ ਡੁੱਲਦਾ ਫੇਰ ਪੈਦਾ ਹੋ ਜਾਂਦੇ ਹੈ ਫੇਰ ਬਹੁਤੇ ਉੱਠ ਖੜੋਤੇ ਫੇਰ ਰੌਲਾ ਪੈ ਗਿਆ
ਸੁਣ ਕੇ ਮਨ ਕੋ ਛੁੱਟ ਧਿਆਨ ਗਯੋ ਹੈ
ਇਹਨਾਂ ਰੌਲਾ ਪੈ ਗਿਆ ਜਿਹੜੇ ਮਨੀਸ਼ਰ ਸੀ ਵੱਡੇ ਵੱਡੇ ਉਹਨਾਂ ਦਾ ਧਿਆਨ ਹੀ ਛੁੱਟ ਗਿਆ ਅਸਾਨ ਹੋ ਗਿਆ
ਭੁੱਲ ਗਏ ਸੁਰ ਕੇ ਅਵਸਾਨ
ਹਾਂਜੀ ਅਵਸਾਨ ਉਦਮ ਨਾ ਹੁੰਦਾ ਜਾਂ ਕਹਿੰਦੇ ਜਿਵੇਂ ਕਹਿੰਦੇ ਫਲਾਣੇ ਦਾ ਤਾਂ ਅਸਾਨ ਹੀ ਅਵਸਾਨ ਹੀ ਮਾਰਿਆ ਗਿਆ ਸੁੱਧ ਦਾ ਨਾਮ ਹੈ ਸੁੱਧ ਹੀ ਭੁੱਲ ਗਈ ਹੈ ਉਦਮ ਕਰਨਾ ਹੀ ਭੁੱਲ ਗਿਆ ਦੇਵਤਿਆਂ ਨੂੰ ਵੀ
ਗੁਮਾਨਨ
ਗੁਮਾਨ ਨਾ ਸਰੋਣਤ ਬਿੰਦ ਗਯੋ ਹੈ
ਗੁਮਾਨ ਨਾ ਸਰੋਣਤ ਬਿੰਦ ਗਯੋ ਹੈ
ਇਹਦਾ ਸਰੋਣਤ ਬਿੰਦ ਰਖਤ ਵੀ ਸੀ ਨਾ ਇਹਦਾ ਗੁਮਾਨ ਹੰਕਾਰ ਨਹੀਂ ਅਜੇ ਗਿਆ ਕਹਿੰਦਾ ਮੈਂ ਜੰਗ ਕਰਾਂਗਾ ਕਿਉਂਕਿ ਮੁੱਕਿਆ ਨੀ ਨਾ ਇਹ
ਦੋਹਰਾ ਰਗਤ ਬੀਜ ਸੋ ਚੰਡਕਾ
ਰਗਤ ਬੀਜ ਤੇ ਚੰਡਕਾ
ਇਉਂ ਕੀਨੋ ਬਰ ਜੁੱਧ
ਕੇਸਰਾ ਬਰ ਸ੍ਰੇਸ਼ਟ ਜੰਗ ਕੀਤਾ ਖਾਲਸਾ ਜੀ
ਅਦੰਤ ਭਏ ਦਾਨ ਮੁਤਬ
ਗਿਣਤੀ ਤੋਰਿਆ ਫੇਰ ਦਾ ਤੋਰੇ 45 ਪਰਮ ਤਾਂ ਪਹਿਲਾਂ ਹੀ ਸੀ ਇਹ
ਕਸ ਨਾ ਦਸਾਇਓ ਕ੍ਰੋਧ
ਕਿਹਦਾ ਜ਼ੋਰ ਨੀ ਚੱਲਦਾ ਗੁੱਸੇ ਦੇ ਵਿੱਚ
ਸਵਈਆ ਪੇਖ ਦੱਸੋ ਜਿਸ ਤੇ ਬਹੁ ਦਾਨ
ਤੇ ਬਹੁਤੇ ਦਾਨਤ ਜਦੋਂ ਵੇਖੇ ਨਾ ਚੰਡੀ ਨੇ ਚੌਹਾਂ ਦਸਾਂ ਤੋਂ
ਚੰਡ ਪ੍ਰਚੰਡ ਤੱਕੀ ਅੱਖੀਆਂ
ਉਸ ਵਿੱਚ ਤੱਕੀ ਤਾੜ ਨਾ ਕੀਤਾ ਅੱਖੀਆਂ ਅੱਖਾਂ ਦੇ ਨਾਲ ਗੁੱਸੇ ਵਿੱਚ ਆ ਗਈ
ਸਭ ਲੈ ਕੇ ਕਿਰਪਾਨ ਜੋ ਕਾਟ ਦਏ
ਉਦੋਂ ਕਿਰਪਾਨ ਲੈ ਕਿਹੜੇ ਕੱਟ ਦਿੱਤੇ
ਅਰ ਫੂਲ ਗੁਲਾਬ ਕੀ ਜਿਉਂ ਪੱਖੀਆਂ
ਇਸ ਤਰ੍ਹਾਂ ਦੇ ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਆਏ ਪਏ ਹੈ
ਸਰਾਉਣ ਕੀ ਸ਼ੀਟ ਪਰੀ ਤਨ ਚੰਡ ਕੇ
ਜਦੋਂ ਕਿਰਪਾਨ ਨਾਲ ਕੱਟੇ ਦੇ ਖੂਨ ਦੀਆਂ ਛਿੱਟਾਂ ਪਈਆਂ ਚੰਡੀ ਦੇ ਉੱਪਰ
ਸੋ ਉਪਮਾ ਕਵ ਨੇ ਲਖੀਆ
ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਅਸੀਂ ਉਪਮਾ ਲਿਖੀ ਜਾਣੀ ਕਿਹੋ ਜੀ
ਜਨ ਕੰਚਨ ਮੰਦਰ ਮੈਂ ਜਰੀਆ
ਜਿਵੇਂ ਸੋਨੇ ਦੇ ਮੰਦਰ ਚ ਜੜੀ ਹੋਵੇ ਜੜੀਆਂ ਹੋਣ ਜੜੀਆਂ ਜੜੀਆਂ ਹੋਣ ਕੀ
ਜਰ ਲਾਲ ਮਨੀ ਜੋ ਬਣਾ ਰੱਖੀਆਂ
ਜਰ ਲਾਲ ਮਨੀ ਜੋ ਬਣਾ ਰੱਖੀਆਂ ਸੋ ਜਾਣਨਾ ਕਰੋ ਕਿ ਜੜ ਕੇ ਲਾਲ ਰੰਗ ਦੀਆਂ ਮਣੀਆਂ ਬਣਾ ਕੇ ਰੱਖੀਆਂ ਹੋਈਆਂ ਚੰਡੀ ਦਾ ਜਿਹੜਾ ਸਰੀਰ ਹੈ ਉਹ ਤਾਂ ਮੰਦਰ ਦੀ ਤਰ੍ਹਾਂ ਤੇ ਦੈਂਤਾਂ ਦੇ ਖੂਨ ਦੀਆਂ ਜਿਹੜੀਆਂ ਛਿੱਟਾਂ ਬੂੰਦਾ ਉਹ ਲਾਲ ਰੰਗ ਦੀਆਂ ਜਾਣੋ ਮਣੀਆਂ ਬਣਾ ਕੇ ਜੜ ਕੇ ਰੱਖੀਆਂ ਹੋਈਆਂ ਮੰਦਰ ਵਿੱਚ ਇਹਨੂੰ ਉਕਤ ਬਲਾਸ ਕਹਿੰਦੇ ਆ ਕਿ ਬੁੱਧੀ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਪ੍ਰਮਾਣ ਦੇ ਕੇ ਕਥਨ ਕਰਨ ਨੂੰ ਉਕਤ ਬਲਾਸ ਕਹੀਦਾ
ਕ੍ਰੋਧ ਕੈ ਯੁੱਧ ਕਰਿਓ ਬਹੁ ਚੰਡਨ
ਗੁੱਸੇ ਚ ਆ ਕੇ ਬੜਾ ਜੰਗ ਕੀਤਾ ਚੰਡੀ ਨੇ
ਇਹਤੋ ਕਰਿਓ ਮਦ ਸੋ ਅਬਨਾਸੀ
ਹਾਂਜੀ
ਇਹਤੋ ਕਰਿਓ ਮਦ ਸੋ ਅਬਨਾਸੀ
ਇਹਤੋ ਕਰਿਓ ਮਦ ਸੋ ਮਦ ਨਾਮ ਮਧੂ ਤੇ ਕੈਟ ਵੈਤ ਜਿਹੜੇ ਹੋਏ ਆ 5000 ਵਾਰਾ ਜੰਗ ਕੀਤਾ ਸੀ ਅਬਨਾਸੀ ਨਾਮ ਭਗਵਾਨ ਦਾ ਕਹਿੰਦੇ ਭਗਵਾਨ ਜੰਗ ਕੀਤਾ ਸੀ ਮਧੂ ਤੇ ਕੈਟ ਵੈਤ ਨੂੰ ਜਿਸ ਵੇਲੇ ਮਾਰਿਆ
ਦੈਂਤਨ ਕੇ ਬਦ ਕਾਰਨ ਕੋ
ਦੈਂਤਾਂ ਦੇ ਬਦ ਨਾਸ਼ ਕਰਨ ਦੇ ਵਾਸਤੇ
ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ
ਇਹਨੇ ਜਦੋਂ ਵੇਖਿਆ ਵੀ ਹੁਣ ਸੂਤ ਨੀ ਆਉਂਦੇ ਖਤਮ ਨੀ ਹੁੰਦੇ ਉਸ ਵੇਲੇ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ ਨਿਜ ਆਪਣੇ ਭਾਲ ਮੱਥੇ ਤੋਂ ਜਵਾਲਾ ਅੱਗ ਜੀ ਇੱਕ ਲਾਟ ਕੱਢੀ ਕਿਹੜੀ ਉਹ ਕਾਲੀ ਅੱਗੇ ਦੱਸਦੇ ਹਨ
ਕਾਲੀ ਪ੍ਰਤਾਸ਼ ਭਾਈ ਤੇ
ਉਹ ਜਦੋਂ ਆਪਣੇ ਮੱਥੇ ਵਿੱਚੋਂ ਕੱਢੀ ਕਹਿੰਦੇ ਕਾਲੀ ਪ੍ਰਤੱਖ ਹੋਈ
ਰਣ ਫੈਲ ਰਹੀ ਪੈ ਭੀਰ ਪ੍ਰਭਾਸੀ
ਰਣ ਫੈਲ ਰਹੀ ਜੰਗ ਦੇ ਵਿੱਚ ਫੈਲ ਰਹੀ ਹੈ ਸੋ ਭੈ ਭੀਰ ਪ੍ਰਭਾਸੀ ਭੈ ਦੇ ਸਹਿਤ ਹੋ ਰਹੇ ਹਨ ਭੀਰ ਜਿਹੜੇ ਕੈਰ ਹੈ ਤੇ ਪ੍ਰਭਾਸੀ ਉਹਨਾਂ ਦੀ ਪ੍ਰਭਾ ਸੋਭਾ ਨੂੰ ਇਹਨੇ ਖਿੱਚ ਲਿਆ ਫੈਲ ਗਈ ਹੈ ਕੈਰਾਂ ਨੂੰ ਡਰਾਉਣ ਵਾਸਤੇ
ਮਾਨੋ ਸਰਿੰਗ ਸੁਮੇਰ ਕੋ ਫੋਰ ਕਾ
ਮਾਨੋ ਮੰਨਣਾ ਕਰੋ ਸਰਿੰਗ ਟਿੱਲੇ ਨੂੰ ਸੁਮੇਰ ਪਹਾੜ ਦੇ ਨੂੰ ਭੰਨ ਕੇ
ਭਾਰ ਪਰੀ ਧਰ ਪੈ ਜਨਮਾ ਸੀ
ਜਮਨਾ ਕਹਿਣਾ
ਜਮਨਾ ਸੀ
ਸੋ ਧਾਰ ਪਰੀ ਧਰ ਪੈ ਜਮਨਾ ਸੀ ਜਿਵੇਂ ਧਾਰ ਪਰੀ ਧਾਰ ਪੈਂਦੀ ਹੈ ਨਾ ਮੀਂਹ ਦੀ ਇਸ ਤਰ੍ਹਾਂ ਜਾਣਨਾ ਕਰੋ ਕਿ ਪਹਾੜ ਦੇ ਉੱਪਰੋਂ ਜਮਨਾ ਦੀ ਧਾਰ ਹੀ ਪੈ ਤੁਰੀ ਹੈ
ਸਵਈਆ ਨੇਰ ਹਲਿਓ ਦਹਲਿਓ ਸੁਰ ਲੋਕ
ਜਦੋਂ ਇਹੋ ਜਿਹਾ ਰੂਪ ਧਾਰਿਆ ਤੇ ਕਾਲੀ ਕਲਕੱਤੇ ਵਾਲੀ ਕਹਿੰਦੇ ਹੁੰਦੇ ਕਰ ਗਈ ਭਵਨ ਖਾਲੀ ਉਹ ਜਦੋਂ ਪੈਦਾ ਹੋਈ ਤਾਂ ਕੀ ਹਲਾਲ ਹੋਇਆ ਰੌਲਾ ਕੀ ਪਿਆ ਮਹਾਰਾਜ ਦੱਸ ਦੇ ਗਿਣ ਕੇ ਇੱਥੇ
ਨੇਰ ਹਲਿਓ
ਨੇਰ ਪਹਾੜ ਹਿੱਲ ਗਏ
ਦਹਲਿਓ ਸੁਰ ਲੋਕ
ਤੇ ਤਿੰਨੇ ਲੋਕ ਜਿਹੜੇ ਦੇਵ ਲੋਕ ਇਹ ਵੀ ਦਹਲਿਓ ਡਰ ਗਏ ਔਰ ਕੰਬ ਗਏ ਦਸੋ ਦਿਸ ਧਰਤੀ ਸਾਰੀ ਤੇ ਬਹੁਤੀ ਭਾਜੜੀ ਪੈ ਗਈ
ਚਾਲ ਪਰਿਓ ਤੇ 14 ਹੈ ਲੋਕ ਮੈਂ
14 ਲੋਕਾਂ ਵਿੱਚ ਵੀ ਚੱਲ ਪਲੀ ਚਾਲ ਪਰਿਓ ਹਲ ਚਲੀ ਮੱਚ ਗਈ ਚਲਾ ਚਲੀ ਹੋ ਗਈ
ਬ੍ਰਹਮ ਭਇਓ ਮਨ ਮੈਂ ਭ੍ਰਮ ਭਾਰੀ
ਹੋਰ ਤਾਂ ਕੀ ਕਹਿੰਦੇ ਬ੍ਰਹਮਾ ਨੂੰ ਵੀ ਫਿਕਰ ਪੈ ਗਈ ਮੈਂ ਰਚੂਗਾ ਇੰਨੇ ਕਿਵੇਂ ਖਤਮ ਕਰਨ ਲੱਗੀ ਹੁਣ
ਧਿਆਨ ਰਹਿਓ ਨਾ ਜਟੀ ਸੋ ਫਟੀ ਧਾਰ
ਹਾਂ ਧਿਆਨ ਰਹਿਓ ਨਾ ਧਿਆਨ ਨੀ ਉਸ ਵੇਲੇ ਲੱਗਾ ਰਿਹਾ ਅੱਗੇ ਪੜ
ਜਟੀ ਸੋ ਫਟੀ
ਜਟੀ ਜੜਾਵਾਂ ਵਾਲਾ ਸ਼ਿਵ ਜੀ ਤੇ ਧਰਤੀ ਕਹਿੰਦੇ ਫਟ ਗਈ ਖੜਕੇ ਨਾ
ਜਿਉ ਬਲ ਕਹਿ ਰਨ ਮੈਂ ਕਿਲਕਾਰੀ
ਇਸ ਤਰ੍ਹਾਂ ਬਲ ਦੇ ਨਾਲ ਜੰਗ ਚ ਕਿਲਕਾਰੀ ਮਾਰੀ ਬੋਲੀ ਇੰਨਾ ਖੜਾਕ ਹੋਇਆ ਬੋਲਦਾ
ਦੈਂਤਨ ਕੇ ਬਦ ਕਾਰਨ ਕੋ
ਦੈਂਤਾਂ ਦੇ ਬਾਅਦ ਨਾਸ ਕਰਨ ਦੇ ਵਾਸਤੇ ਨਾਸ ਕਰਨ ਨੂੰ
ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ
ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ ਕਰ ਕਾਲ ਸੀ ਕਾਲ ਦੇ ਸੀ ਸੁਦਰਸ਼ ਕਰ ਕੀਤੀ ਇਹ ਕਾਲੀ ਜਿਹੜੀ ਹੈ ਜਿਸ ਨੇ ਕਿਰਪਾਨ ਸੰਭਾਲੀ ਸਾਰਿਆਂ ਦਾ ਕਾਲ ਕਰਨ ਵਾਲੀ ਪੱਛਣਾ ਤੇ ਕੈਂਚੀ ਵੇਖ ਲਓ ਕਿਤੇ ਨੀ ਆਉਂਦੀ ਗੀ ਸਾਰੇ ਇਤਿਹਾਸ ਚ ਵੇਖ ਲਿਓ ਕਿਰਪਾਨ ਹੀ ਆਵੇਗੀ ਜੀ ਤੋਂ ਨਫ਼ਰਤ ਕਰ ਦਿੱਤੀ ਜਿਹੜੀ ਕਾਲੀ ਨੂੰ ਮੰਨਦੇ ਹੋ ਵੀ ਕਿਰਪਾਨ ਦੀ ਗੱਲ ਹੀ ਕਰਦੀ ਹੈ
ਦੋਹਰਾ ਚੰਡੀ ਕਾਲੀ ਦੋਹੂੰ ਮਿਲ
ਚੰਡੀ ਤੇ ਕਾਲੀ ਦੋਹਾਂ ਨੇ ਮਿਲ ਕੇ ਅੱਜ ਪਿੱਟਿਆ ਵੀ ਆ ਰਮੇਸ਼ ਕਹਿੰਦਾ ਬੜਾ ਅਫਸੋਸ ਹੈ ਤਾਂ ਹੋਊਗਾ
ਚੰਡੀ ਕਾਲੀ ਦੋਹੂੰ ਮਿਲ
ਚੰਡੀ ਤੇ ਕਾਲੀ ਦੋਵੇਂ ਮਿਲ ਕੇ
ਕਿਨੋ ਇਹ ਵਿਚਾਰ
ਇਹ ਵਿਚਾਰ ਕੀਤਾ ਦੋਹਾਂ ਨੇ ਕੀ ਕੀਤਾ
ਹਾਂ ਹਾਂ ਤੂੰ ਸਰਾਉਣ ਪੀ
ਚੰਡੀ ਕਹਿੰਦੀ ਮੈਂ ਤਾਂ ਮਾਰਾਂਗੀ ਤੇ ਤੂੰ ਖੂਨ ਪੀਵੀ ਕਾਲੀ ਨੂੰ ਕਹਿੰਦੀ ਹੈ
ਅਰ ਦਲ ਡਾਰ ਹੈ ਮਾਰ
ਅਰ ਦਲ ਅਰ ਦੁਸ਼ਮਣ ਦਾ ਦਲ ਫੌਜ ਡਾਰ ਹੈ ਮਾਰ ਕੇ ਸੁੱਟ ਦੇਵਾਂਗੇ ਇਹਨਾਂ ਨੂੰ।
ਸਵਈਆ ਕਾਲੀ ਓ ਕੇਹਰ ਸੰਗ ਲੈ,
ਤੇ ਕਾਲੀ ਨੂੰ ਤੇ ਕੇਹਰ ਸ਼ੇਰ ਨੂੰ ਨਾਲ ਲੈ ਕੇ,
ਚੰਡ ਸੋ ਘੇਰੇ ਸਬੈ ਬਨ ਜੈਸੇ ਦਵਾ ਪੈ, ਕਾਲੀ ਓ ਕੇਹਰ ਸੰਗ ਲੈ ਚੰਡ।
ਹਾਂ, ਕਾਲੀ ਜਿਹੜੀ ਚੰਡੀ ਜਿਹੜੀ ਸੀ ਇਹਨੇ ਕਾਲੀ ਨੂੰ ਤੇ ਕੇਹਰ ਸ਼ੇਰ ਨੂੰ ਨਾਲ ਲੈ ਕੇ,
ਸੋ ਘੇਰੇ ਸਬੈ ਬਨ
ਸਾਰੇ ਘੇਰ ਲੈ, ਕਿਵੇਂ ਘੇਰੇ ਹੁਣ ਪੜ ਗਏ,
ਸਬੈ ਬਨ ਜੈਸੇ ਦਵਾ ਪੈ।
ਦੋ ਵੇਰ ਮੈਂ ਉੱਥੇ ਖੜਾ, ਕਾਲੀ ਓ ਕੇਹਰ ਸੰਗ ਲੈ ਚੰਡ, ਚੰਡੀ ਕਾਲੀ ਨੂੰ ਤੇ ਕੇਹਰੀ ਸ਼ੇਰ ਨੂੰ ਨਾਲ ਲੈ ਕੇ, ਸੋ ਘੇਰੇ ਸਭ ਹੈ ਸਾਰੇ ਘੇਰ ਲੈ, ਕਿਵੇਂ ਕਹਿੰਦੇ ਬਣ ਜੈਸੇ ਦਵਾ ਪੈ। ਦਵਾ ਨਾ ਅੱਗ ਦਾ ਹੈ, ਜਿਹੜੇ ਜੰਗਲ ਨੂੰ ਲੱਗਦੀ ਹੈ ਡੋ ਅਗਨੀ ਜਿਸ ਨੂੰ ਕਹੀਦਾ, ਜਿਵੇਂ ਡੋ ਅਗਨੀ ਬਣ ਨੂੰ ਘੇਰ ਲੈਂਦੀ ਹੈ, ਇਸੇ ਤਰ੍ਹਾਂ ਸਾਰੇ ਹੀ ਦੈਂਤਾ ਰੂਪੀ ਬਨ ਨੂੰ ਚੰਡੀ ਰੂਪ ਡੋ ਅਗਨੀ ਨੇ ਘੇਰ ਲਿਆ ਲੱਗ ਗਈ।
ਚੰਡ ਕੇ ਬਾਨਣ ਤੇਜ ਪ੍ਰਭਾਵ ਤੇ,
ਚੰਡੀ ਦੇ ਛੱਡੇ ਤਿੱਖਾਂ ਦੇ ਤਿੱਖੇ ਤੀਰਾਂ ਦੇ ਤੇਜ ਪ੍ਰਭਾਵ ਤੋਂ,
ਦੈਂਤ ਜਰਾ ਜੈਸੇ ਈਂਟ ਅਵਾ ਪੈ,
ਦੈਂਤ ਜਰਾ ਸੜਦੇ ਆ ਜਿਵੇਂ ਇੱਟਾਂ ਆਵੇ ਵਿੱਚ ਪੈ ਕੇ ਜਲਦੀਆਂ।
ਕਾਲਕਾ ਸਰਾਉਣ ਪੀਓ ਤਿੰਨ ਕੋ,
ਹਾਂ ਕਾਲਕਾ ਜਿਹੜੀ ਸੀ ਲੱਗ ਗਈ ਖੂਨ ਪੀਣ,
ਕਵਨੇ ਮਨ ਮੈਂ ਲਿਓ ਭਾਓ ਭਵਾ ਪੈ।
ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੀ ਭਵਾ ਸੰਸਾਰ ਦੇ ਚੋ, ਉਸ ਵੇਲੇ ਇਸ ਪ੍ਰਕਾਰ ਲਿਆ,
ਮਾਨੋ ਸਿੰਧ ਕੋ ਨੀਰ ਸਭਾ ਮਿਲ,
ਇਹ ਮਾਨੋ ਮੰਨਣਾ ਕਰੋ ਕਿ ਨਦੀਆਂ ਦਾ ਪਾਣੀ ਮਿਲ ਕੇ,
ਸਾਇ ਕੇ ਜਾਏ ਪਰੇ ਹੈ ਤਵਾ ਪੈ।
ਫਿਰ ਪੜ ਪਿੱਛੇ ਰਹਿ ਗਿਆ, ਮਾਨੋ ਸਿੰਧ ਕੋ,
ਮਾਨੋ ਸਿੰਧ ਕੋ ਨੀਰ ਸਭਾ ਮਿਲ,
ਮਾਨੋ ਮੰਨਣਾ ਕਰੋ ਜਾਣਨਾ ਕਰੋ ਕਿ ਸਿੰਧ ਸਮੁੰਦਰ ਦਾ ਨੀਰ ਪਾਣੀ ਮਿਲ ਕੇ ਨਾ ਇਕੱਠਾ ਹੋ ਕੇ,
ਸਾਇ ਕੇ ਜਾਏ ਪਰੇ ਹੈ ਤਵਾ ਪੈ।
ਜਿਵੇਂ ਤਵੇ ਦੇ ਉੱਪਰ ਬੂੰਦ ਪੈਂਦੀ ਹੈ ਨਾ ਪਾਣੀ ਦੀ, ਸੜ ਜਾਂਦੀ ਹੈ, ਇਸੇ ਤਰ੍ਹਾਂ ਸਮੁੰਦਰ ਦੇ ਵਿੱਚ ਜੇ ਬੜਵਾ ਨਾਲ ਅਗਨੀ ਮੱਚਦੀ ਹੈ, ਉੱਥੇ ਉਹਦੇ ਸੌ ਸੌ ਗਾਜ ਦੂਰ ਤੱਕ ਜੇ ਕਿਤੇ ਸਮੁੰਦਰੀ ਜਹਾਜ਼ ਵੀ ਉਸ ਘੇਰੇ ਵਿੱਚ ਆ ਜਾਵੇ ਤੇ ਨਿਕਲ ਨੀ ਸਕਦਾ, ਉਹਨੂੰ ਢਾਲ ਕੇ ਪਾਣੀ ਦੀ ਤਰ੍ਹਾਂ ਬਣਾ ਦਿੰਦੀ ਹੈ, ਇੰਨੀ ਤੇਜ਼ ਅੱਗ ਹੈ। ਉਹਦੇ ਥੱਲੇ ਗੁਰਬਾਣੀ ਮੁਤਾਬਕ ਹੈ ਕਿ ਅਕਿਰਤ ਘਣਾਂ ਦੇ ਸਿਰ ਜਿਹੜੇ ਹੈ ਉਹ ਖਾਲਸਾ ਜੀ ਉਸ ਅੱਗ ਵਾਲੇ ਥਾਂ ਵਿੱਚ ਸਾੜੇ ਜਾਂਦੇ ਹੈ, ਇਹਨਾਂ ਅਕਿਰਤ ਘਣਾਂ ਦੇ ਸਿਰ ਦਾ ਸੇਕ ਹੁੰਦਾ ਪਾਪੀਆਂ ਦਾ, ਇਸ ਕਰਕੇ ਸਮੁੰਦਰ ਦਾ ਪਾਣੀ ਉਹਦੇ ਤੇ ਐਂ ਸੜਦਾ ਹੈ ਜਿਵੇਂ ਗਰਮ ਗਰਮ ਤਵੇ ਦੇ ਉੱਪਰ ਪਾਣੀ ਦੀ ਬੂੰਦ ਪਾ ਦਈਏ, ਉਹ ਸੰਕੋਚ ਜਾਂਦੀ ਹੈ, ਸੜ ਜਾਂਦੀ, ਖਤਮ ਹੋ ਜਾਂਦੀ ਹੈ। ਉਹਦਾ ਪ੍ਰਮਾਣ ਬਾਰੇ ਨੀਚੇ ਕਿਆ ਪੜ ਹੁਣ ਇਹ,
ਮਾਨੋ ਸਿੰਧ ਕੋ ਨੀਰ ਸਭਾ ਮਿਲ,
ਮਾਨੋ ਜਾਣਨਾ ਕਰੋ ਕਿ ਸਾਰੇ ਸਮੁੰਦਰ ਦਾ ਪਾਣੀ
ਸਾਇ ਕੇ ਜਾਏ ਪਰੇ ਹੈ ਸਭਾ ਪੈ,
ਉਹ ਬੜਵਾ ਨਾਲ ਅਗਨੀ ਵਾਲੇ ਥਾਂ ਤੇ ਤਵੇ ਤੇ ਜਾ ਕੇ ਪੈਂਦਾ ਹੈ।
ਚੰਡ ਹਣੇ ਅਰ ਕਾਲਕਾ,
ਚੰਡ ਨੇ ਨਾਸ ਕੀਤੇ ਜਿਹੜੀ ਕਾਲਕਾ ਸੀ,
ਕੋਪ ਕੇ ਸਰਾਉਣਤ ਬਿੰਦਨ ਸੋ ਇਹ ਕੀਨੋ,
ਹਾਂ ਇਹਨੇ ਸਾਰਾ ਖੂਨ ਪੀ ਲਿਆ ਉਹਨਾਂ ਦਾ ਕਾਲਕਾ ਨੇ।
ਖੱਗ ਸੰਭਾਰ ਹਕਾਰ ਤਬਾ,
ਉਸਨੇ ਖੱਗ ਖੰਡੇ ਨੂੰ ਜਾਂ ਅਥਵਾ ਤਲਵਾਰ ਨੂੰ ਸੰਭਾਲ ਕੇ ਹੰਗਾਰ ਹਕਾਰ ਵੰਗਾਰ ਕੇ,
ਕਿਲਕਾਰ ਬਦਾਰ ਸਭੈ ਦਲ ਦੀਨੋ,
ਕਿਲਕਾਰੀ ਮਾਰ ਕੇ ਤੇ ਬਦਾਰ ਕੱਟ ਕੇ ਸਾਰੇ ਦਲ ਨੂੰ ਨਾਸ ਕਰ ਦਿੱਤਾ।
ਆਮਖ ਸਰਾਉਣ ਅਚਿਉ ਬਹੁ ਕਾਲਕਾ,
ਆਮਖ ਠੀਕ ਹੈ ਮਾਸ ਤੇ ਸਰਾਉਣ ਖੂਨ, ਕਾਲਕਾ ਨੇ ਰੱਜ ਕੇ ਖਾਧਾ ਤੇ ਪੀਤਾ।
ਤਾਂ ਸ਼ਬ ਮੈਂ ਕਵਿ ਇਉ ਮਨ ਚੀਨੋ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਸੋਭਾ ਸੀ ਚੀਨੋ ਜਾਣਨਾ ਕੀਤੀ ਕਿਹੜੀ,
ਮਾਨੋ ਸ਼ੁਦਾ ਤਰ ਹੋਏ ਕਹਿ ਮਨੁੱਛ,
ਜਾਣਨਾ ਕਰੋ ਕਿ ਜਿਵੇਂ ਬਹੁਤੇ ਭੁੱਖ ਦੇ ਅਧੀਨ ਹੋ ਕੇ ਬੰਦਾ ਕੋਈ,
ਸੋ ਸਾਲਨ ਲਾਸਾ ਸੋ ਬਹੁ ਪੀਨੋ,
ਹਾਂਜੀ ਸਾਲਣ,
ਸੋ ਸਾਲਨ
ਸਾਲਣ ਸਲੂਣੇ,
ਲਾਸਾ ਹੈ
ਲਾਸਾ ਤਰੀ ਵਾਲੇ,
ਸੋ ਬਹੁ ਪੀਨੋ,
ਜਿਵੇਂ ਬਹੁਤੇ ਪੀ ਲੈਣੇ ਛੋਲਿਆਂ ਦੀ ਤਰੀ, ਬਾਟੇ ਭਰ ਭਰ ਪੀਨੇ ਹੈ,
ਸਵਈਆ
ਸਲੂਣੇ ਪਕੌੜੇ ਭਾਲ ਦੇ ਕਹਿੰਦੇ ਵਾਈ ਹੋ ਗਈ। ਉਹ ਕਿੱਧਰ ਗਿਆ ਮਸਤਾਨਾ ਜਿਹੜਾ ਬਾਂਹ ਦਾ ਇਲਾਜ ਕਰਾਉਂਦਾ ਸੀ, ਅੱਜ ਹੀ ਪਤਾ ਲੱਗਾ। ਮੈਂ ਕਹਿਤਾ 15 ਕੁ ਦਿਨ ਜਾਣਾ ਨੀਗਾ, ਸੰਕੋਚ ਰੱਖਿਓ ਤੇ ਨਾਲ ਦੇ ਨਿੰਗ ਸਿੰਘ ਨੇ ਭਚੰਗੀ ਨੂੰ ਕਹਿਣ ਲੱਗਾ ਕਰਨੈਲ ਸਿੰਘ ਦੇ ਨੂੰ, ਕਹਿੰਦਾ ਮੈਨੂੰ ਤਾਂ ਫਰੇਵਾਂ ਹੋ ਜੂ ਜੇ ਪਿੰਡਰਾਂ ਵਾਲੇ ਨੇ ਕਿਹਾ ਜਾਣਾ ਨੀਗਾ, ਦਿਲ ਹੀ ਸੜ ਜੂ ਵਾਲਾ ਸੁੱਖਾ ਦਾ ਘੁੱਟ ਪੀ ਲਈਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਲਾਸਨ
ਸੋ
ਸਾਲਨ ਸਲੂਣੇ ਤੇ ਲਾਸ ਤਰੀ ਵਾਲੇ, ਕਹਿੰਦੇ ਪੀ ਆਈਏ ਹੁਣ ਜਾ ਕੇ ਡੇਰੇ ਪੀ ਕੇ ਆਏ ਕਿਸੇ ਦਾ ਸੁੱਖਾ।
ਸਵਈਆ ਜੋਧਰ ਕੱਤਰ ਬੀਜ ਕਰਿਓ,
ਇਹ ਰਕਤ ਬੀਜ ਨੇ ਬੜਾ ਭਾਰੀ ਜੰਗ ਕੀਤਾ,
ਧਰਨੀ ਪਰ ਜਿਉਂ ਸੁਰ ਦੇਖਤ ਸਾਰੇ,
ਇਹ ਦੇਵਤੇ ਸਾਰੇ ਧਰਤੀ ਦੇ ਵੇਖਦੇ ਹਨ ਜੰਗ ਨੂੰ।
ਜੇ ਤਕ ਸਰਾਉਣ ਕੀ ਬੂੰਦ ਗਿਰਾ,
ਇਹ ਜਿੰਨੀਆਂ ਬੂੰਦਾਂ ਗਿਰਾ ਡਿੱਗਦੀਆਂ ਖੂਨ ਦੀਆਂ,
ਉੱਠਤੇ ਤਕ ਰੂਪ ਅਨੇਕ ਹੈ ਧਾਰੇ,
ਉਹ ਉੱਠ ਕੇ ਫੇਰ ਰੂਪ ਧਾਰ ਲੈਂਦੇ ਬਹੁਤੇ,
ਜੁਗਣ ਆਣ ਫਿਰੀ ਚਹੂੰ ਹੋਰ ਤੇ,
ਜੋਗਨੀਆਂ ਵੀ ਲੱਗ ਪਈਆਂ ਨਾਲ ਖੂਨ ਪੀਣ, ਕੱਲੀ ਤੋਂ ਸੂਤ ਨਾ ਆਇਆ ਕਾਲੀ ਤੋਂ, 64 ਜੋਗਨੀਆਂ ਵੀ ਲੱਗ ਪਈਆਂ ਖੂਨ ਪੀਣ ਨਾਲ ਚਾਰ ਚਫੇਰੇ।
ਸੀਸ ਜਟਾ ਕਰ ਖੱਪਰ ਭਾਰੇ,
ਸੀਸ ਜਟਾ ਸਿਰ ਤੇ ਜੜਾਵਾਂ ਤੇ ਕਰ ਹੱਥ ਚ ਖੱਪਰ ਭਾਰੇ, ਬਹੁਤੇ ਵੱਡੇ ਵੱਡੇ ਜੜਾਵਾਂ, ਕੰਗੀ ਤਾਂ ਕਰਨੀ ਕਿਤੇ ਨੀ।
ਸਰਾਉਣਤ ਬੂੰਦ ਪਰੈ ਅਚਵੈ,
ਜਿਹੜੀਆਂ ਖੂਨ ਦੀਆਂ ਬੂੰਦਾਂ ਡਿੱਗਦੀਆਂ ਨੂੰ ਅਚਵੇ ਪੀਣ ਦੀਆਂ ਖਾਂਦੀਆਂ ਹਨ,
ਸਭ ਖੱਗ ਲੈ ਚੰਡ ਪ੍ਰਚੰਡ ਸੰਘਾਰੇ,
ਸਾਰੀਆਂ ਨੂੰ ਲੈ ਕਰਕੇ ਤਲਵਾਰਾਂ ਤੇ ਚੰਡੀ ਦੇ ਨਾਲ ਕਰਕੇ ਰਲ ਕੇ ਤਿੱਖੇ ਸੁਭਾਅ ਵਾਲੀ ਨੇ ਸੰਘਾਰ ਦਿੱਤੇ।
ਕਾਲੀ ਉਹ ਚੰਡ ਕੁਵੰਡ ਸੰਭਾਰ ਕੇ,
ਕਾਲੀ ਤੇ ਜਿਹੜੀ ਚੰਡੀ ਸੀ, ਕਾਲੀ ਤੇ ਚੰਡੀ ਨੇ ਧਨਕ ਸੰਭਾਰ ਕੇ ਚੰਗੀ ਤਰ੍ਹਾਂ।
ਦੈਂਸ ਯੁੱਧ ਨਿਸੰਗ ਸਜਿਓ ਹੈ, ਦੈਂਸ ਯੁੱਧ ਨਿਸੰਗ ਸਜਿਓ ਹੈ,
ਦੈਂਸ ਦੇ ਨਾਲ ਜੰਗ ਸ਼ੰਕਾ ਤੋਂ ਰਹਿਤ ਹੋ ਕੇ ਸਜਾ ਬਣਾਇਆ।
ਮਾਰ ਮਹਾਰਨ ਮੱਦ ਭਈ,
ਹਾਂ ਮਾਰ ਬਹੁਤ ਹੀ ਹੋਈ ਜੰਗ ਵਿੱਚ।
ਪਹਿਰੇਕ ਲਓ ਸਾਰ ਸੋ ਸਾਰ ਬਜਿਓ ਹੈ,
ਪਹਿਰੇਕ ਪਹਿਰਕ ਤਿੰਨ ਘੰਟੇ ਸਾਰ ਸੋ ਸਾਰ ਲੋਹੇ ਤੇ ਲੋਹਾ ਖੜਕਿਆ।
ਸਰਾਉਣ ਤੇ ਬਿੰਦ ਗਿਰਿਓ ਧਰਨੀ ਪਰ,
ਖੂਨ ਦੀਆਂ ਬੂੰਦਾਂ ਡਿੱਗੀਆਂ ਧਰਤੀ ਤੇ।
ਇਉਂ ਅਸ ਸੋ ਅਰ ਸੀਸ ਭਜੋ ਹੈ,
ਹਾਂਜੀ
ਇਉਂ ਅਸ ਸੋ ਅਰ ਸੀਸ ਸੀਸ ਭਜੋ ਹੈ,
ਇਉਂ ਅਸ ਸ੍ਰੀ ਸਾਹਿਬ ਦੇ ਨਾਲ ਸਿਰ ਭੰਨ ਦਿੱਤਾ ਰਖਤ ਬੀਜ ਦਾ।
ਮਨ ਅਤੀਤ ਕਰਿਓ ਚਿਤ ਕੋ,
ਤੇ ਮਨ ਆਉ ਕਰ ਜਾਣਨਾ ਕਰੋ ਤੇ ਰਖਤ ਬੀਜ ਨੇ ਆਪਣਾ ਜਿਹੜਾ ਮਾਨਸੀ ਅਤੀਤ ਬਰਾਖਤੀ ਕਰ ਲਿਆ।
ਧਨਵੰਤ ਸਭਾ ਨਿਜ ਮਾਲ ਸਜਿਓ ਹੈ,
ਜਿਵੇਂ ਧਨੀ ਬਹੁਤਾ ਕੋਈ ਵੱਡਾ ਹੋਵੇ ਤੇ ਆਪਣਾ ਮਨ ਉਪਰਾਮ ਕਰਕੇ ਅਤੀਤ ਬਰਖਤ ਹੋ ਕੇ ਚਲਿਆ ਜਾਵੇ, ਇਸੇ ਤਰ੍ਹਾਂ ਇਹ ਰਖਤ ਬੀਜ ਹੈ। ਇਹ ਫੌਜਾਂ ਰੂਪੀ ਧਨ ਦਾ ਮਾਲਕ ਸੀ, ਜਾਣਨਾ ਕਰੋ ਕਿ ਸ਼ੈ ਔਰ ਨਾਸ ਹੋਣ ਰੂਪ ਇਹਦਾ ਤਿਆਗ ਕਰਕੇ ਬਰਖਤ ਹੋ ਕੇ ਚਲਿਆ ਗਿਆ।
ਸੋਰਠਾ ਚੰਡੀ ਦਿਓ ਬਿਦਾਰ,
ਚੰਡੀ ਨੇ ਕੱਟ ਦਿੱਤਾ।
ਰੌਣ ਪਾਣ ਕਾਲੀ ਕਰਿਓ,
ਤੇ ਖੂਨ ਪੀਣਾ ਕੀਤਾ ਕਾਲੀ ਨੇ।
ਛਿਨ ਮੈਂ ਡਾਰਿਓ ਮਾਰ,
ਛਿਨ ਮਾਸਟਰ ਦੇਵੀ ਦੀ ਮਾਰ ਕੇ ਸੁੱਟ ਦਿੱਤਾ।
ਰੌਣਤ ਦਿੰਦ ਦਾਨੂ ਮਹਾ,
ਜਿਹੜਾ ਵੱਡਾ ਬਲੀ ਸੀ ਰਖਤ ਬੀਜ।
ਇਤ ਸ੍ਰੀ ਮਾਰਕੰਡੇ ਪੁਰਾਣੇ,
ਇੱਥੇ ਇਹ ਸ਼੍ਰੋਮਣੀ ਮਾਰਕੰਡੇ ਪੁਰਾਣ ਦਾ
ਸ੍ਰੀ ਚੰਡੀ ਚਰਿੱਤਰ,
ਇਹ ਸ੍ਰੀ ਸ਼੍ਰੋਮਣੀ ਚੰਡੀ ਚਰਿੱਤਰ ਜੋ ਹੈ ਕੌਂਤਕ।
ਉਕਤੇ ਬਲਾਸ
ਬੁੱਧੀ ਦਾ ਬਲਾਸ ਕਥਨ ਕੀਤਾ ਹੈ।
ਰਖਤ ਬੀਜ ਵਧਾ ਹੈ,
ਇਹ ਰਖਤ ਬੀਜ ਜਿਹੜਾ ਦੈਂਸੀ ਵਧਾ ਨਾਸ ਹੋਇਆ।
ਨਾਮ ਪੰਚਮੋ ਅਧਿਆਇ,
ਇਹ ਪੰਜਵਾਂ ਅਧਿਆਇ ਦਾ ਨਾਮ ਪੂਰਾ ਹੋਇਆ ਹੈ।
ਚੰਡੀ ਦਿਓ ਬਿਦਾਰ, ਸ਼੍ਰੋਣ ਪਾਨ ਕਾਲੀ ਕਰਿਓ, ਜਿਨ ਮੈਂ ਡਾਰਿਓ ਮਾਰ, ਸਰੌਣਤ ਬਿੰਦ ਦਾਨੂ ਮਹਾ।
ਵਾਹਿਗੁਰੂ ਜੀ ਕਾ ਖਾਲਸਾ।